ਸੋਮਵਾਰ ਨੂੰ ਜੋਤ ਜਗਾ ਕੇ ਚਰਨਾਂ ਦੇ ਵਿੱਚ ਸੁਰਤੀ ਹਿਲਾ ਕੇ ਸੋਮਵਾਰ ਨੂੰ ਜੋਤ ਜਗਾ ਕੇ ਚਰਨਾਂ ਦੇ ਵਿੱਚ ਸੁਰਤੀ ਲਾ ਕੇ ਹੋ ਕੇ ਅੰਤਰ ਧਿਆਨ ਦਿਨ ਰਾਤ ਜਪਿਆ ਕਰੋ ਜਪਿਆ ਕਰੋ ਸੋਢੀ ਸਾਹਿਬ ਦਾ ਨਾਮ ਦਿਨ ਰਾਤ ਜਪਿਆ ਕਰੋ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਸਾਖੀ ਵਿੱਚ ਪੇਸ਼ ਕਰ ਰਹੇ ਹਾਂ ਕਿ ਕਿਸੇ ਵੀ ਗੁਰੂ ਪੀਰ ਦੀ ਜੋਤ ਕਿਉਂ ਜਗਾਈ ਜਾਂਦੀ ਹੈ। ਜੋਤ ਇਸ ਕਰਕੇ ਜਗਾਈ ਜਾਂਦੀ ਹੈ ਕਿਉਂਕਿ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਫਰਮਾਇਆ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਹਰ ਜੋਤ ਰਾਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜੱਗ ਮੈਂ ਆਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਵੀ ਕੋਈ ਇਨਸਾਨ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਤਾਂ ਉਸ ਅਕਾਲ ਪੁਰਖ ਦੀ ਇਲਾਹੀ ਜੋਤ ਇਸ ਸਰੀਰ ਵਿੱਚ ਨਾਲ ਆਉਂਦੀ ਹੈ ਅਤੇ ਜਦ ਤੱਕ ਇਹ ਇਲਾਹੀ ਜੋਤ ਸਰੀਰਕ ਰੂਪੀ ਭਾਂਡੇ ਵਿੱਚ ਜਗਦੀ ਰਹਿੰਦੀ ਹੈ ਤਦ ਤੱਕ ਇਨਸਾਨ ਜਿਉਂਦਾ ਰਹਿੰਦਾ ਹੈ। ਜਦੋਂ ਉਹ ਅਕਾਲ ਪੁਰਖ ਆਪਣੀ ਇਸ ਇਲਾਹੀ ਜੋਤ ਨੂੰ ਵਾਪਸ ਲੈ ਜਾਂਦਾ ਹੈ ਤਾਂ ਇਹ ਸਰੀਰ ਇੱਕ ਮਿੱਟੀ ਦਾ ਢੇਰ ਬਣ ਕੇ ਰਹਿ ਜਾਂਦਾ ਹੈ ਅਤੇ ਜਿਨ੍ਹਾਂ ਗੁਰੂਆਂ ਪੀਰਾਂ ਪੈਗੰਬਰਾਂ ਨੇ ਉਸ ਅਕਾਲ ਪੁਰਖ ਦੀ ਭਗਤੀ ਕਰਕੇ ਸ਼ਕਤੀ ਪ੍ਰਾਪਤ ਕੀਤੀ ਹੁੰਦੀ ਹੈ ਉਹਨਾਂ ਦੀ ਇਸ ਸੰਸਾਰ ਵਿੱਚ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਜ਼ਰੂਰਤ ਹੁੰਦੀ ਹੈ। ਸੰਗਤਾਂ ਨੂੰ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ, ਇਸ ਕਰਕੇ ਉਹਨਾਂ ਦੇ ਨਾਮ ਦੀ ਜੋਤ ਜਗਾ ਕੇ ਜੋਤ ਵਿੱਚੋਂ ਉਹਨਾਂ ਦੇ ਦਰਸ਼ਨ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੇ ਨਾਮ ਦੀ ਜੋਤ ਸੋਮਵਾਰ ਵਾਲੇ ਦਿਨ ਜਗਾਉਣੀ ਚਾਹੀਦੀ ਹੈ ਕਿਉਂਕਿ ਬਾਬਾ ਵਡਭਾਗ ਸਿੰਘ ਜੀ ਗੰਗਾ ਰਾਮ ਦਾ ਬੇੜਾ ਤਾਰ ਕੇ ਨਾਨਕ ਸ਼ਾਹੀ 304 ਪੋਹ ਸੁਦੀ ਪੰਚਮੀ ਦਿਨ ਸੋਮਵਾਰ ਨੂੰ 52 ਸਾਲ 2 ਦਿਨਾਂ ਦੀ ਉਮਰ ਭੋਗ ਕੇ ਜੋਤੀ ਜੋਤ ਸਮਾਏ ਸਨ ਅਤੇ ਬਾਬਾ ਜੀ ਦਾ ਸੰਸਕਾਰ ਕੁੱਜਾ ਸਰ ਵਾਲੀ ਜਗ੍ਹਾ 'ਤੇ ਕੀਤਾ ਸੀ। ਤਾਂਹੀਓ ਤਾਂ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੀ ਜੋਤ ਸੋਮਵਾਰ ਵਾਲੇ ਦਿਨ ਜਗਾਇਆ ਕਰੋ। ਘਰ ਦੇ ਵਿੱਚ ਮੰਦਿਰ ਬਣਾ ਕੇ ਸ਼ਰਧਾ ਦੇ ਨਾਲ ਜੋਤ ਜਗਾਵੋ, ਸੋਡੀ ਸਤਿਗੁਰ ਮੈੜੀ ਵਾਲੇ ਕੋ ਮੂੰਹੋ ਮੰਗੇ ਹੀ ਫਲ ਪਾਵੋ। ਰਾਜ ਕੌਰ ਦਾ ਪੁੱਤਰ ਸੋਹਣਾ ਸਭ ਨੂੰ ਦੇਉ ਗਿਆਨ, ਦਿਨ ਰਾਤ ਜਪਿਆ ਕਰੋ ਜਪਿਆ ਕਰੋ, ਮੈੜੀ ਵਾਲੇ ਦਾ ਨਾਮ ਦਿਨ ਰਾਤ ਜਪਿਆ ਕਰੋ। ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਮੇਰੇ ਵੀਰ, ਕਈ ਮੇਰੀਆਂ ਭੈਣਾਂ ਇਹ ਕਹਿੰਦੇ ਹਨ ਕਿ ਬਾਬਾ ਵਡਭਾਗ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਕਿਉਂ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਬਾਬਾ ਵਡਭਾਗ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਵੰਸ਼ ਵਿੱਚੋਂ ਹਨ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੰਜ ਪੁੱਤਰ ਹੋਏ ਹਨ, ਬਾਬਾ ਗੁਰਦਿੱਤਾ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ। ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਧੀਰਮੱਲ ਜੀ ਪ੍ਰਗਟ ਹੋਏ। ਧੀਰਮੱਲ ਜੀ ਦੇ ਭਾਵ ਸਿੰਘ ਅਤੇ ਰਾਮ ਚੰਦ ਦੋ ਪੁੱਤਰ ਹੋਏ ਅਤੇ ਭਾਵ ਸਿੰਘ ਜੀ ਦੇ ਗ੍ਰਹਿ ਵਿਖੇ ਨਿਰੰਜਨ ਰਾਏ ਅਤੇ ਬੋਪਾ ਰਾਏ ਦੋ ਪੁੱਤਰ ਹੋਏ। ਨਿਰੰਜਨ ਰਾਏ ਦੇ ਗ੍ਰਹਿ ਵਿਖੇ ਬਿਕਰਮ ਸਿੰਘ ਪ੍ਰਗਟ ਹੋਏ। ਬਿਕਰਮ ਸਿੰਘ ਦੇ ਗ੍ਰਹਿ ਵਿਖੇ ਬਾਬਾ ਰਾਮ ਸਿੰਘ ਜੀ ਪ੍ਰਗਟ ਹੋਏ। ਬਾਬਾ ਰਾਮ ਸਿੰਘ ਜੀ ਦੇ ਗ੍ਰਹਿ ਵਿਖੇ ਬਾਬਾ ਵਡਭਾਗ ਸਿੰਘ ਜੀ ਪ੍ਰਗਟ ਹੋਏ। ਇਸ ਕਰਕੇ ਬਾਬਾ ਵਡਭਾਗ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਕਹਿ ਕੇ ਸਿਮਰਿਆ ਜਾਂਦਾ ਹੈ। ਕਈ ਮੇਰੇ ਵੀਰ ਅਜੇ ਵੀ ਭੁੱਲੇ ਭਟਕੇ ਫਿਰਦੇ ਹਨ ਅਤੇ ਲੋਕਾਂ ਨੂੰ ਕਹਿੰਦੇ ਹਨ ਕਿ ਬਾਬਾ ਵਡਭਾਗ ਸਿੰਘ ਜੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਾਪ ਦਿੱਤਾ ਹੈ ਅਤੇ ਸਿੱਖਾਂ ਨੂੰ ਕਿਹਾ ਹੈ ਕਿ ਡੇਰੇ ਸਾਹਿਬ ਨਹੀਂ ਜਾਣਾ ਚਾਹੀਦਾ। ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸ ਕੈਸਟ ਨੂੰ ਧਿਆਨ ਨਾਲ ਸੁਣਨ ਅਤੇ ਗੁਰੂ ਘਰ ਦੀਆਂ ਸਾਖੀਆਂ ਲੈ ਕੇ ਪੜ੍ਹਨ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਕੇ 41 ਸਾਲ 9 ਮਹੀਨੇ 29 ਦਿਨ ਦੀ ਉਮਰ ਭੋਗ ਕੇ ਸੰਮਤ 1765 ਕੱਤਕ ਸੁਦੀ 5 ਨੂੰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਦੇੜ ਵਿਖੇ ਜੋਤੀ ਜੋਤ ਸਮਾਏ ਸਨ ਅਤੇ ਬਾਬਾ ਵਡਭਾਗ ਸਿੰਘ ਜੀ ਦਾ ਬਿਕਰਮੀ 1773 ਭਾਦਰੋਂ 18 ਨਾਨਕ ਸ਼ਾਹੀ 247 ਦਿਨ ਮੰਗਲਵਾਰ ਨੂੰ ਰਾਤ 8:43 'ਤੇ ਕਰਤਾਰਪੁਰ ਵਿਖੇ ਜਨਮ ਹੋਇਆ ਸੀ। ਵੈਸੇ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਵਡਭਾਗ ਸਿੰਘ ਜੀ ਖਾਨਦਾਨ ਵਿੱਚੋਂ ਪੜ ਪੋਤਰੇ ਦਾ ਪੋਤਰਾ ਲੱਗਦੇ ਸਨ, ਇਸੇ ਕਰਕੇ ਤਾਂ ਬਾਬਾ ਵਡਭਾਗ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਕਹਿ ਕੇ ਪੁਕਾਰਿਆ ਜਾਂਦਾ ਹੈ। ਛੇਵੇਂ ਸਤਿਗੁਰ ਹਰਿ ਗੋਬਿੰਦ ਦੀ ਕੁਲਦਾ ਹੈ ਸਤਾਰਾ ਸੋਢੀ ਭੈਣ ਪਾਨੀ ਦਾ ਸੋਹਣਾ ਹਵੀਰਾ ਰਾਜ ਕੌਰ ਦਾ ਤਾਰਾ ਸੋਢੀ ਵਿਕਰਮ ਸਿੰਘ ਜੀ ਦਾਦਾ ਜੀ ਦਾ ਪੋਤਾ ਹੈ ਮਹਾਨ ਦਿਨੇ ਰਾਤ ਜਪਿਆ ਕਰੋ ਜਪਿਆ ਕਰੋ ਮੈੜੀ ਵਾਲੇ ਦਾ ਨਾਮ ਦਿਨੇ ਰਾਤ ਜਪਿਆ ਕਰੋ ਸਤਸੰਗ ਜੀ ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਕਿ ਬਾਬਾ ਵਡਭਾਗ ਸਿੰਘ ਜੀ ਨੂੰ ਸੋਢੀ ਪਾਤਸ਼ਾਹ ਕਿਉਂ ਕਹਿੰਦੇ ਹਨ ਅਤੇ ਹੁਣ ਸਰਵਣ ਕਰੋ ਕਿ ਬਾਬਾ ਜੀ ਨੂੰ ਮੈੜੀ ਵਾਲਾ ਕਿਉਂ ਕਹਿੰਦੇ ਹਨ ਮੈੜੀ ਵਾਲਾ ਇਸ ਕਰਕੇ ਕਹਿੰਦੇ ਹਨ ਕਿ ਜਦ ਕਰਤਾਰਪੁਰ ਸਾਹਿਬ ਤੇ ਹੋਏ ਅਤਿਆਚਾਰਾਂ ਦਾ ਬਦਲਾ ਲੈ ਲਿਆ ਅਤੇ ਬਾਬਾ ਜੀ ਨੇ ਕਰਤਾਰਪੁਰ ਵਿੱਚ ਇੱਕ ਬਹੁਤ ਭਾਰੀ ਦੀਵਾਨ ਸਜਾਇਆ ਉਸ ਦੀਵਾਨ ਵਿੱਚ ਬਹੁਤ ਦੂਰਾਂ ਦੂਰਾਂ ਤੋਂ ਸੰਗਤਾਂ ਆਈਆਂ ਅਤੇ ਬਾਬਾ ਜੀ ਨੇ ਕੁਝ ਸਮਾਂ ਪਹਿਲਾਂ ਇਹ ਬਚਨ ਕੀਤਾ ਸੀ ਕਿ ਜਦੋਂ ਤੱਕ ਅਸੀਂ ਕਰਤਾਰਪੁਰ ਸਾਹਿਬ ਦੇ ਹਮਲੇ ਦਾ ਬਦਲਾ ਨਹੀਂ ਲੈ ਲੈਂਦੇ ਹਿੰਦੂ ਸਿੱਖਾਂ ਦੀਆਂ ਲੜਕੀਆਂ ਨਾਸਰ ਅਲੀ ਦੇ ਕਬਜ਼ੇ ਵਿੱਚੋਂ ਨਹੀਂ ਛੁਡਾ ਲੈਂਦੇ ਅਤੇ ਨਾਸਰਦੀਨ ਨੂੰ ਜਿੰਨਾ ਚਿਰ ਅਸੀਂ ਨਹੀਂ ਮਾਰ ਦਿੰਦੇ ਉਹਨਾਂ ਚਿਰ ਆਪਣੇ ਸਿਰ ਤੇ ਵੱਡੀ ਦਸਤਾਰ ਨਹੀਂ ਸਜਾਵਾਂਗੇ ਅਤੇ ਉਸ ਦਿਨ ਸੰਗਤਾਂ ਦੀ ਭਾਰੀ ਇਕੱਠ ਵਿੱਚ ਸੰਗਤਾਂ ਦੇ ਸਾਹਮਣੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਨੇ ਆਪਣੇ ਕੀਤੇ ਹੋਏ ਵਚਨਾਂ ਅਨੁਸਾਰ ਆਪਣੇ ਸਿਰ ਤੇ ਵੱਡੀ ਦਸਤਾਰ ਸਜਾਈ ਅਤੇ ਬਾਬਾ ਜੀ ਨੇ ਆਪਣੇ ਮਨ ਨਾਲ ਵਿਚਾਰ ਕੀਤਾ ਕਿ ਕਿਸੇ ਅਜਿਹੀ ਜਗ੍ਹਾ ਤੇ ਜਾਈਏ ਜਿੱਥੇ ਕੋਈ ਰੌਲਾ ਰੱਪਾ ਨਾ ਹੋਵੇ ਅਜਿਹੀ ਸ਼ਾਂਤ ਜਗ੍ਹਾ ਤੇ ਬੈਠ ਕੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਭਜਨ ਕਰੀਏ ਅਤੇ ਬਾਬਾ ਜੀ ਨੇ ਸੰਗਤਾਂ ਕੋਲੋਂ ਆਗਿਆ ਲੈ ਕੇ ਕਰਤਾਰਪੁਰ ਸਾਹਿਬ ਤੋਂ ਗੰਗਾ ਰਾਮ ਤੋਤੇ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਪਹਾੜਾਂ ਵੱਲ ਨੂੰ ਇਉਂ ਚਾਲੇ ਪਾ ਦਿੱਤੇ
ਜਪਿਆ ਕਰੋ ਸੋਢੀ ਸਾਹਿਬ ਦਾ ਨਾਮ ਦਿਨੇ ਰਾਤ ਜਪਿਆ ਕਰੋ ਸੋਢੀ ਸਾਹਿਬ ਦਾ ਨਾਮ ਦਿਨੇ ਰਾਤ ਜਪਿਆ ਕਰੋ
ਸੰਗਤਾਂ ਕੋਲੋਂ ਲੈ ਕੇ ਆ ਗਿਆ ਸੋਢੀ ਸਾਹਿਬ ਨੇ ਚਾਲੇ ਪਾਏ ਚੱਲਦੇ ਚੱਲਦੇ ਸੋਢੀ ਸਤਿਗੁਰ ਮੈੜੀ ਪਿੰਡਿਆ ਡੇਰੇ ਲਾਏ ਬੇਰੀ ਹੇਠਾਂ ਲਾ ਕੇ ਡੇਰਾ ਸੌ ਗਏ ਚਾਦਰ ਤਾਣ ਦਿਨੇ ਰਾਤ ਜਪਿਆ ਕਰੋ ਜਪਿਆ ਕਰੋ ਮੈੜੀ ਵਾਲੇ ਦਾ ਨਾਮ ਦਿਨੇ ਰਾਤ ਜਪਿਆ ਕਰੋ ਚੱਲਦੇ ਚੱਲਦੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਪਹਾੜਾਂ ਵਿੱਚ ਪਹੁੰਚ ਗਏ ਅਤੇ ਇੱਕ ਡੂੰਘੀ ਜਿਹੀ ਖੱਡ ਦੇਖ ਕੇ ਬਾਬਾ ਜੀ ਨੇ ਇਸ਼ਨਾਨ ਕੀਤਾ ਅਤੇ ਥੋੜ੍ਹਾ ਅੱਗੇ ਜਾ ਕੇ ਇੱਕ ਸੰਘਣੀ ਜਿਹੀ ਬੇਰੀ ਦੇਖ ਕੇ ਉਸ ਥੱਲੇ ਆਰਾਮ ਕਰਨ ਲਈ ਬੈਠ ਗਏ। ਕੁਝ ਦੇਰ ਬੈਠਣ ਤੋਂ ਬਾਅਦ ਉਸ ਬੇਰੀ ਹੇਠ ਗੂੜੀ ਨੀਂਦ ਸੌਂ ਗਏ ਅਤੇ ਉਸ ਬੇਰੀ ਤੋਂ ਥੋੜ੍ਹਾ ਦੂਰ ਇੱਕ ਪਹਾੜੀਆ ਆਜੜੀ ਭੇਡਾਂ ਬੱਕਰੀਆਂ ਚਾਰ ਰਿਹਾ ਸੀ ਅਤੇ ਬਾਬਾ ਜੀ ਨੂੰ ਬੇਰੀ ਹੇਠ ਸੁੱਤਿਆਂ ਦੇਖ ਕੇ ਬਹੁਤ ਹੈਰਾਨ ਹੋਇਆ, ਕਿਉਂਕਿ ਉਸ ਆਜੜੀ ਨੂੰ ਪਤਾ ਸੀ ਕਿ ਇਸ ਬੇਰੀ ਹੇਠ ਇੱਕ ਦੇ ਰਹਿੰਦਾ ਹੈ ਜਿਸ ਦਾ ਨਾਮ ਨਾਰ ਸਿੰਘ ਵੀਰ ਹੈ। ਉਹ ਆਜੜੀ ਪਹਾੜਾਂ ਉੱਤੋਂ ਉਤਰ ਕੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੇ ਕੋਲ ਪਹੁੰਚਿਆ ਅਤੇ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਇਸ ਬੇਰੀ ਹੇਠ ਇੱਕ ਬਹੁਤ ਵੱਡਾ ਦੇ ਰਹਿੰਦਾ ਹੈ, ਕਿਰਪਾ ਕਰਕੇ ਤੁਸੀਂ ਇਸ ਬੇਰੀ ਹੇਠੋਂ ਉੱਠੋ, ਕਿਉਂਕਿ ਉਹ ਤੁਹਾਨੂੰ ਖਾ ਜਾਵੇਗਾ। ਅਤੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਉਸ ਆਜੜੀ ਦੀ ਗੱਲ ਸੁਣ ਕੇ ਹੱਸ ਪਏ ਅਤੇ ਕਹਿਣ ਲੱਗੇ, ਹੇ ਭਾਈ ਸਾਨੂੰ ਉਸ ਦੇਹ ਦਾ ਕੋਈ ਡਰ ਨਹੀਂ ਹੈ, ਸਾਨੂੰ ਤਾਂ ਵਾਹਿਗੁਰੂ ਨੇ ਭੇਜਿਆ ਹੈ, ਜਦ ਤੱਕ ਉਸ ਅਕਾਲ ਪੁਰਖ ਦਾ ਹੁਕਮ ਹੋਵੇਗਾ ਉਦੋਂ ਤੱਕ ਅਸੀਂ ਇਸ ਬੇਰੀ ਥੱਲੇ ਬੈਠਾਂਗੇ। ਬਾਬਾ ਜੀ ਦੀ ਗੱਲ ਸੁਣ ਕੇ ਆਜੜੀ ਬੜਾ ਹੈਰਾਨ ਹੋਇਆ ਅਤੇ ਜਾ ਕੇ ਆਪਣਾ ਮਾਲ ਚਾਰਨ ਲੱਗ ਪਿਆ। ਬਾਬਾ ਵਡਭਾਗ ਸਿੰਘ ਜੀ ਨੇ ਬਿਲਾਵਲ ਰਾਗ ਦਾ ਸ਼ਬਦ ਪੜ੍ਹ ਕੇ ਆਪਣੇ ਆਸਣ ਦੇ ਚੁਫੇਰੇ ਇੱਕ ਲਕੀਰ ਖਿੱਚੀ ਅਤੇ ਫਿਰ ਉਸ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ। ਇੰਨੇ ਚਿਰ ਨੂੰ ਨਾਰ ਸਿੰਘ ਨੂੰ ਪਹੁੰਚ ਗਈਆਂ ਅਨਹੋਣੀਆਂ ਖਬਰਾਂ, ਛਾਂ ਛਾਂ ਕਰਦਾ ਆਇਆ ਪਈਆਂ ਜਦ ਬੇਰੀ ਵੱਲ ਉਸ ਦੀਆਂ ਨਜ਼ਰਾਂ, ਸੋਢੀ ਸਾਹਿਬ ਦਾ ਤੱਕ ਕੇ ਚਿਹਰਾ ਤੁਹਾਨੂੰ ਹੋਇਆ ਹੈਰਾਨ, ਦਿਨੇ ਰਾਤ ਜਪਿਆ ਕਰੋ ਜਪਿਆ ਕਰੋ ਮੈੜੀ ਵਾਲੇ ਦਾ ਨਾਮ, ਦਿਨੇ ਰਾਤ ਜਪਿਆ ਕਰੋ। ਜਦ ਨਾਰ ਸਿੰਘ ਵੀਰ ਨੇ ਬਾਬਾ ਵਡਭਾਗ ਸਿੰਘ ਜੀ ਨੂੰ ਤੱਕਿਆ ਅਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਜੇਕਰ ਤੁਹਾਡੇ ਵਿੱਚ ਸ਼ਕਤੀ ਹੈ ਤਾਂ ਇਸ ਲਕੀਰ ਤੋਂ ਬਾਹਰ ਆ ਕੇ ਮੇਰੇ ਨਾਲ ਬਚਨ ਕਰੋ। ਅਤੇ ਬਾਬਾ ਜੀ ਨੇ ਨਾਰ ਸਿੰਘ ਨੂੰ ਕਿਹਾ, ਨਾਰ ਸਿੰਘ ਠੀਕ ਹੈ, ਅਸੀਂ ਲਕੀਰ ਤੋਂ ਬਾਹਰ ਆ ਕੇ ਤੇਰੇ ਨਾਲ ਬਚਨ ਕਰਦੇ ਹਾਂ, ਪਰ ਤੂੰ ਪਹਿਲਾਂ ਆਪਣੀ ਫੌਜ ਨੂੰ ਲੈ ਕੇ ਇੱਕ ਜਗ੍ਹਾ ਬੈਠ ਜਾਓ। ਨਾਰ ਸਿੰਘ ਵੀਰ ਬਹੁਤ ਸ਼ੈਤਾਨ ਸੀ, ਉਹ ਸੋਚ ਰਿਹਾ ਸੀ ਕਿ ਜਦ ਬਾਬਾ ਜੀ ਇਸ ਲਕੀਰ ਤੋਂ ਬਾਹਰ ਆਉਣਗੇ ਤਾਂ ਮੈਂ ਉਹਨਾਂ ਨੂੰ ਮਾਰ ਦੇਵਾਂਗਾ, ਕਿਉਂਕਿ ਨਾਰ ਸਿੰਘ ਜਦੋਂ ਲਕੀਰ ਦੇ ਅੰਦਰ ਪੈਰ ਪਾਉਂਦਾ ਸੀ ਤਾਂ ਉਸ ਨੂੰ ਅੱਗ ਲੱਗ ਜਾਂਦੀ ਸੀ। ਬਾਬਾ ਵਡਭਾਗ ਸਿੰਘ ਜੀ ਨੇ ਲਕੀਰ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਨਾਰ ਸਿੰਘ ਅਤੇ ਉਸ ਦੀ ਫੌਜ ਉੱਤੇ ਇੱਕ ਅੰਮ੍ਰਿਤ ਜਲ ਦਾ ਛਿੜਕਾ ਦਿੱਤਾ। ਅੰਮ੍ਰਿਤ ਛਿੜਕਣ ਦੀ ਹੀ ਦੇਰ ਸੀ ਕਿ ਨਾਰ ਸਿੰਘ ਅਤੇ ਉਸਦੀ ਫੌਜ ਇੱਕਦਮ ਸ਼ਾਂਤ ਹੋ ਗਈ। ਬਾਬਾ ਜੀ ਨੇ ਨਾਰ ਸਿੰਘ ਨੂੰ ਫੜ ਕੇ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ ਅਤੇ ਨਾਰ ਸਿੰਘ ਨੂੰ 8-10 ਦਿਨ ਭੁੱਖਾ ਤਿਹਾਇਆ ਰੱਖਿਆ। ਜਦ ਨਾਰ ਸਿੰਘ ਭੁੱਖ ਤੋਂ ਤੰਗ ਆ ਗਿਆ ਅਤੇ ਉਸਨੇ ਬਾਬਾ ਬਾਲਕ ਨਾਥ ਜੀ ਨੂੰ ਯਾਦ ਕੀਤਾ ਅਤੇ ਬਾਬਾ ਬਾਲਕ ਨਾਥ ਜੀ ਪੌਣ ਸਵਾਰੀ ਕਰਕੇ ਉਸ ਬੇਰੀ ਹੇਠ ਪਹੁੰਚੇ ਜਿੱਥੇ ਬਾਬਾ ਜੀ ਨੇ ਨਾਰ ਸਿੰਘ ਨੂੰ ਕੈਦ ਕੀਤਾ ਸੀ। ਬਾਬਾ ਬਾਲਕ ਨਾਥ ਜੀ ਨੇ ਬਾਬਾ ਵਡਭਾਗ ਸਿੰਘ ਜੀ ਨਾਲ ਵਚਨ ਕੀਤਾ ਕਿ ਸਾਡੀ ਜ਼ਿੰਮੇਵਾਰੀ 'ਤੇ ਨਾਰ ਸਿੰਘ ਨੂੰ ਆਜ਼ਾਦ ਕਰ ਦਿਓ। ਅੱਜ ਤੋਂ ਬਾਅਦ ਨਾਰ ਸਿੰਘ ਸੇਵਾ ਤੁਹਾਡੀ ਕਰੇਗਾ ਅਤੇ ਇਸਦੇ ਖਾਣ ਪੀਣ ਦੀ ਜ਼ਿੰਮੇਵਾਰੀ ਸਾਡੀ ਹੋਏਗੀ, ਕਿਉਂਕਿ ਨਾਰ ਸਿੰਘ ਵੀਰ ਨੇ ਕੁਝ ਸਮਾਂ ਪਹਿਲਾਂ ਬਾਬਾ ਬਾਲਕ ਨਾਥ ਜੀ ਕੋਲੋਂ ਇਹ ਵਚਨ ਲਿਆ ਸੀ ਅਤੇ ਬਾਬਾ ਬਾਲਕ ਨਾਥ ਜੀ ਦਾ ਵਚਨ ਮੰਨ ਕੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਨੇ ਨਾਰ ਸਿੰਘ ਨੂੰ ਆਜ਼ਾਦ ਕਰ ਦਿੱਤਾ ਅਤੇ ਨਾਰ ਸਿੰਘ ਨੂੰ ਹੁਕਮ ਕੀਤਾ ਕਿ ਸਾਡੀਆਂ ਸੰਗਤਾਂ ਡੇਰੇ ਸਾਹਿਬ ਮੈੜੀ ਸਾਹਿਬ ਚੱਲ ਕੇ ਆਇਆ ਕਰਨਗੀਆਂ ਅਤੇ ਤੂੰ ਸਭ ਸੰਗਤਾਂ ਦੇ ਦੁੱਖ ਦਲਿੱਦਰ ਦੂਰ ਕਰਕੇ ਭੇਜਿਆ ਕਰਨੇ ਹਨ। ਸਤਸੰਗ ਜੀ, ਅੱਜ ਵੀ ਜੋ ਸੰਗਤ ਡੇਰੇ ਸਾਹਿਬ ਜਾ ਕੇ ਧੌਲੀ ਧਾਰ ਇਸ਼ਨਾਨ ਕਰਦੇ ਹਨ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀ ਹੁੰਦੀ ਹੈ।